ਤੁਸੀਂ ਹੋ SBS ਪੰਜਾਬੀ ਦੇ ਨਾਲ। ਹਾਜ਼ਰੀਨ, ਇਸ ਵੇਲੇ ਆਸਟ੍ਰੇਲੀਆ ਦੇ ਖੇਤੀਬਾੜੀ, ਪਾਣੀ ਤੇ ਵਾਤਾਵਰਣ ਵਿਭਾਗ ਤੋਂ ਰਾਜਬੀਰ ਸਿੰਘ ਸਾਡੇ ਨਾਲ ਗੱਲਬਾਤ ਕਰਨ ਲਈ ਜੁੜੇ ਹਨ। ਮੰਤਰੀ ਸਾਹਿਬ ਨੇ ਇੱਕ ਖਾਸ ਚੇਤਾਵਨੀ ਜਾਰੀ ਕੀਤੀ ਹੈ ਦੀਵਾਲੀ ਦੇ ਮੌਕੇ ਤੇ ਕਿ ਡਾਕ ਰਾਹੀਂ ਕੁਛ ਵੀ ਜਿਹੜਾ ਇੰਡੀਆ ਤੋਂ ਜਾਂ ਹੋਰਨਾਂ ਮੁਲਕਾਂ ਤੋਂ ਇੱਥੇ ਸਮਾਨ ਆਉਂਦਾ ਹੈ, ਦੀਵਾਲੀ ਦੇ ਮੌਕੇ 'ਤੇ ਚਿੱਠੀਆਂ ਆ ਰਹੀਆਂ ਹਨ ਜਾਂ ਕੋਈ ਸਮੱਗਰੀ ਉਸੇ 'ਚ ਆ ਰਹੀ ਹੈ, ਉਸ ਬਾਰੇ ਸੋਚ ਵਿਚਾਰ ਕੀਤਾ ਜਾਵੇ, ਕਿਉਂਕਿ ਕੁਛ ਸ਼ਾਇਦ ਜੁਰਮਾਨੇ ਵੀ ਹੋ ਸਕਦੇ ਹਨ ਅਤੇ ਹੋ ਸਕਦਾ ਹੈ ਉਹ ਚਿੱਠੀਆਂ ਤੁਹਾਡੇ ਤੱਕ ਪਹੁੰਚਣ ਹੀ ਨਾ। ਰਾਜਵੀਰ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਮਨਪ੍ਰੀਤ ਜੀ, ਮੇਰੇ ਡਿਪਾਰਟਮੈਂਟ ਦੇ ਬਿਹਾਫ ਤੇ SBS ਦੇ ਸਾਰੇ ਸਰੋਤਿਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਸ਼ੁਭਕਾਮਨਾਵਾਂ ਜੀ।
ਬਹੁਤ ਬਹੁਤ ਮਿਹਰਬਾਨੀ ਜੀ, ਤੁਹਾਨੂੰ ਵੀ ਤੇ ਤੁਹਾਡੇ ਡਿਪਾਰਟਮੈਂਟ ਨੂੰ ਵੀ। ਦੇਖੋ ਜੀ, ਤੁਹਾਡੇ ਵਿਭਾਗ ਦਾ ਇਹ ਕੰਮ ਹੈ ਕਿ ਆਸਟ੍ਰੇਲੀਆ ਦੇ ਵਾਤਾਵਰਣ ਨੂੰ, ਬਾਇਓਸਿਕਿਉਰਿਟੀ ਨੂੰ ਸੁਰੱਖਿਅਤ ਰੱਖਿਆ ਜਾਵੇ, ਸੋ ਜ਼ਾਹਿਰ ਤੌਰ 'ਤੇ ਕਾਫ਼ੀ ਇਸ ਤਰ੍ਹਾਂ ਦੀ ਉਹਨਾਂ ਨੂੰ ਸਖਤੀਆਂ ਕਰਨੀਆਂ ਪੈਂਦੀਆਂ ਹਨ, ਨਾ ਸਿਰਫ ਡਾਕ ਰਾਹੀਂ ਪਰ ਜਿਹੜੇ ਆਮਦ ਹੁੰਦੀ ਹੈ ਲੋਕਾਂ ਦੀ, ਹਵਾਈ ਆਮਦ ਹੁੰਦੀ ਹੈ, ਉਸ ਵੇਲੇ ਵੀ ਕਸਟਮਸ ਅਤੇ ਸਿਕਿਉਰਿਟੀ ਜਿਹੜੇ ਪਰਸਨਲ ਹੈਗੇ ਨੇ ਉਹ ਸਮਾਨ ਜ਼ਬਤ ਕਰਦੇ ਹਨ। ਜ਼ਰਾ ਜਿਹਾ ਦੱਸੋ, ਦੀਵਾਲੀ ਦੇ ਮੌਕੇ 'ਤੇ ਤੁਸੀਂ ਆਮ ਤੌਰ 'ਤੇ ਕੀ ਵੇਖਦੇ ਹੋ, ਕਿਸ ਬਾਰੇ ਚੇਤਾਵਨੀ ਆਈ ਹੈ?
ਹਾਂਜੀ ਮਨਪ੍ਰੀਤ ਜੀ, ਦੀਵਾਲੀ ਦੇ ਮੌਕੇ 'ਤੇ ਲੋਕ ਗਿਫਟ ਭੇਜਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਮਿੱਤਰਾਂ ਨੂੰ, ਬਟ ਡਿਫਰੈਂਟ ਕੰਟਰੀ ਤੋਂ ਆਸਟ੍ਰੇਲੀਆ ਵਿੱਚ। ਹੁਣ COVID-19 ਕਰਕੇ ਫਲਾਈਟ ਜਿਹੜੀਆਂ ਨੇ ਉਹ ਤਕਰੀਬਨ ਆਲਮੋਸਟ ਸ਼ਟ ਡਾਊਨ ਨੇ, ਕਾਫ਼ੀ ਲਿਮਿਟਡ ਫਲਾਈਟਸ ਨੇ, ਅਤੇ ਉਹ ਸਾਰਾ ਜਿਹੜਾ ਮਤਲਬ ਪਾਰਸਲ ਅਤੇ ਕੋਰੀਅਰ ਸਰਵਿਸ ਜਿਹੜੀ ਹੈ ਨਾ, ਉਹਦੇ ਵੱਲ ਕਾਫ਼ੀ ਜ਼ਿਆਦਾ ਰੁਝਾਨ ਹੋ ਗਿਆ, ਬਹੁਤ ਬਿਜ਼ੀ ਹੋ ਗਿਆ, ਔਰ ਕਾਫ਼ੀ ਚੈਲੇਂਜਿੰਗ ਟਾਈਮ ਹੈ ਬਾਰਡਰ ਆਫਿਸਰ ਵਾਸਤੇ। ਦੀਵਾਲੀ ਦੇ ਮੌਕੇ 'ਤੇ ਹੁਣ ਜ਼ਿਆਦਾ ਰੁਝਾਨ ਇਹ ਹੈ ਕਿ ਲੋਕ ਪਾਰਸਲ ਭੇਜਦੇ ਨੇ ਜਿਹਦੇ ਵਿੱਚ ਦੁੱਧ ਦੀਆਂ ਬਣੀਆਂ ਮਠਿਆਈਆਂ ਜਾਂ ਹੋਰ ਪੂਜਾ ਦਾ ਸਮਾਨ, ਜਿਹਦੇ ਵਿੱਚ ਗ੍ਰੇਨ, ਰਾਈਸ ਵੀ ਹੋ ਸਕਦੇ ਨੇ, ਵੀਟ ਵੀ ਹੋ ਸਕਦੀ ਹੈ, ਅਤੇ ਕੁਛ ਨਟਸ ਹੋ ਸਕਦੇ ਨੇ ਜਿਹੜੇ ਅਨਪ੍ਰੋਸੈਸਡ ਨੇ। ਇਹ ਚੀਜ਼ਾਂ ਜਿਹੜੀਆਂ ਨੇ ਇਹ ਮੇਨਲੀ ਲੋਕ ਡਾਕ ਰਾਹੀਂ ਭੇਜਦੇ ਨੇ, ਔਰ ਇਸ ਸਾਲ ਹੋਪਫੁਲੀ ਜ਼ਿਆਦਾ ਸਮਾਨ ਡਾਕ ਰਾਹੀਂ ਆਵੇਗਾ। ਮਤਲਬ ਸਾਰੇ ਸਰੋਤਿਆਂ ਨੂੰ ਔਰ ਸੁਣਨ ਵਾਲਿਆਂ ਨੂੰ ਇਹੋ ਹੀ ਬੇਨਤੀ ਹੈ ਕਿ ਜੋ ਵੀ ਸਮਾਨ ਡਾਕ ਰਾਹੀਂ ਤੁਸੀਂ ਭੇਜ ਰਹੇ ਹੋ ਤਾਂ ਉਹ ਬੜੇ ਅੱਛੇ ਤਰੀਕੇ ਨਾਲ, ਜਿਹੜੀ ਪੋਸਟਲ ਡੈਕਲੇਰੇਸ਼ਨ ਫਾਰਮ ਆ, ਸਾਰਾ ਕੁਛ, ਸਾਰਾ ਕੰਟੈਂਟ ਉਹਨਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਡਿਕਲੇਅਰ ਕੀਤਾ ਜਾਵੇ। ਔਰ ਅੱਜ ਦੀ ਇੰਟਰਵਿਊ ਵਿੱਚ ਡੈਫੀਨੇਟਲੀ ਤੁਸੀਂ ਵੀ ਪੁੱਛੋਗੇ ਔਰ ਮੈਂ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਬਾਇਓਸਿਕਿਉਰਿਟੀ ਦੇ ਲਾਜ਼ ਨੇ ਇਹ ਕਾਫ਼ੀ ਜ਼ਿਆਦਾ ਸਟ੍ਰਿਕਟ ਨੇ ਆਸਟ੍ਰੇਲੀਆ ਦੇ ਵਿੱਚ, ਅਤੇ ਸਾਡੀ ਡਿਪਾਰਟਮੈਂਟ ਜਿਹੜੀ ਹੈ ਇਹ ਜ਼ਿਆਦਾਤਰ ਐਜੂਕੇਟ ਕਰਨਾ ਚਾਹੁੰਦੀ ਹੈ ਲੋਕਾਂ ਨੂੰ, ਨਾ ਕਿ ਲੋਕਾਂ ਨੂੰ ਜ਼ਿਆਦਾ ਜੁਰਮਾਨੇ ਦਿੱਤੇ ਜਾਣ। ਸੋ ਡੈਫੀਨੇਟਲੀ ਜਿਹੜੇ ਲੋਕਾਂ ਨੂੰ ਕੁਛ ਚੀਜ਼ਾਂ ਦਾ ਨਹੀਂ ਪਤਾ ਹੈਗਾ ਉਹਦੇ ਬਾਰੇ ਆਪਾਂ ਜਾਣਕਾਰੀ ਜ਼ਰੂਰ ਦੇਵਾਂਗੇ ਅੱਜ।
ਠੀਕ ਹੈ, ਸੋ ਰਾਜਵੀਰ ਸਪਸ਼ਟੀਕਰਨ ਦਿਓ, ਕੀ ਸਮਾਨ ਆ ਸਕਦਾ ਹੈ ਅਤੇ ਕੀ ਨਹੀਂ ਆ ਸਕਦਾ? ਪਹਿਲਾਂ ਦੱਸੋ ਬੰਦਿਸ਼ਾਂ, ਤੁਸੀਂ ਤਾਂ ਕਿਹਾ ਜਿਸ ਤਰ੍ਹਾਂ ਚੌਲ ਹੋ ਗਏ, ਕਣਕ ਦੇ ਦਾਣੇ ਹੋ ਗਏ, ਜਾਂ ਤੁਸੀਂ ਨਟਸ ਕਿਹਾ ਸੀ ਕਿ ਕਾਜੂ ਬਦਾਮ, ਇਸ ਕਿਸਮ ਦੀ ਚੀਜ਼ਾਂ ਦੱਸੋ ਕਿਹੜੀਆਂ ਚੀਜ਼ਾਂ ਨਹੀਂ ਆ ਸਕਦੀਆਂ?
ਬੈਟਰ ਤਾਂ ਇਹ ਹੈ ਕਿ ਜਿੰਨਾ ਵੀ ਪਲਾਂਟ ਪ੍ਰੋਡਕਟਸ ਨੇ ਜਾਂ ਐਨੀਮਲ ਐਨੀ ਪ੍ਰੋਡਕਟਸ ਨੇ ਉਹਨਾਂ ਨੂੰ ਕੋਸ਼ਿਸ਼ ਇਹੋ ਕਰਨੀ ਚਾਹੀਦੀ ਹੈ ਕਿ ਪਾਰਸਲ ਦੇ ਵਿੱਚ ਉਹ ਅਵੋਇਡ ਕੀਤਾ ਜਾਵੇ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਆਮ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਪ੍ਰੋਸੈਸ ਅਤੇ ਅਨਪ੍ਰੋਸੈਸ ਵਿੱਚ ਕੀ ਡਿਫਰੈਂਸ ਹੈ, ਕਿਉਂਕਿ ਜਿਹੜੀ ਜਿੰਨਾ ਜ਼ਿਆਦਾ ਰੋ ਮਟੀਰੀਅਲ ਹੈ ਉਹਦੇ ਨਾਲ ਇੱਦਾਂ ਦੇ ਪੈਸਟ ਡਿਜ਼ੀਜ਼ ਆ ਸਕਦੇ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਨਹੀਂ ਹੈਗੇ। ਸਭ ਤੋਂ ਪਹਿਲਾਂ ਅਵੋਇਡ ਕਰੋ। ਨੰਬਰ 2 ਤੇ ਅਗਰ ਤੁਸੀਂ ਕੁਛ ਭੇਜਣਾ ਚਾਹੁੰਦੇ ਹੋ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਹਨੂੰ ਡਿਕਲੇਅਰ ਜ਼ਰੂਰ ਕੀਤਾ ਜਾਵੇ, ਤੇ ਅਗਰ ਡਿਕਲੇਅਰ ਕਰਦੇ ਹੋ ਤਾਂ ਪਹਿਲੀ ਗੱਲ ਤੁਹਾਨੂੰ ਕੋਈ ਜੁਰਮਾਨਾ ਨਹੀਂ ਹੋਏਗਾ। ਨੰਬਰ 2 ਤੇ ਅਗਰ ਕੋਈ ਵੀ ਟ੍ਰੀਟਮੈਂਟ ਰਿਕੁਆਇਰਡ ਹੈਗੀ ਆ ਉਸ ਆਈਟਮ ਵਾਸਤੇ ਤਾਂ ਤੁਹਾਨੂੰ ਆਪਸ਼ਨ ਦਿੱਤੇ ਜਾਣਗੇ, ਨਹੀਂ ਤਾਂ ਉਹ ਜਿਹੜੀ ਆਈਟਮ ਹੈ ਅਗਰ ਤੁਹਾਡੇ ਕੰਸੈਂਟ ਦੇ ਨਾਲ ਡਿਸਟਰੋਏ ਵੀ ਕੀਤੀ ਜਾਏਗੀ ਜਾਂ ਰਿਟਰਨ ਕੀਤੀ ਜਾਏਗੀ ਤੁਹਾਡੀ ਕੋਸਟ ਤੇ।
ਅੱਛਾ, ਸਾਡੇ ਕੋਸਟ ਤੇ ਰਿਟਰਨ ਕੀਤੀ ਜਾਏਗੀ, ਠੀਕ ਹੈ ਜੀ। ਤੇ ਕੁਝ ਚੀਜ਼ਾਂ ਮੈਂ ਦੇਖ ਰਹੀ ਸੀ ਮੰਤਰੀ ਸਾਹਿਬ ਦੀ ਜਿਹੜੀ ਪ੍ਰੈਸ ਰਿਲੀਜ਼ ਸੀ ਉਸ ਵਿੱਚ ਦੱਸਿਆ ਸੀ ਕੁਝ ਚੀਜ਼ਾਂ ਆ ਸਕਦੀਆਂ ਹਨ, ਜਿਸ ਤਰ੍ਹਾਂ ਆਰਟੀਫਿਸ਼ਲ ਫਲਾਵਰਸ ਹੋ ਗਏ, ਕੁਝ ਕੱਪੜੇ ਹੋ ਗਏ, ਹੈ ਨਾ, ਉਹ ਵੀ ਜ਼ਰਾ ਦੱਸੋ ਕਿਹੜੀਆਂ ਚੀਜ਼ਾਂ ਆ ਸਕਦੀਆਂ ਨੇ।
ਗਿਫਟ ਵਾਸਤੇ ਆਮ ਲੋਕ ਫੈਬਰਿਕਸ, ਕੱਪੜੇ ਵਗੈਰਾ, ਸੂਟ ਵਗੈਰਾ ਸੈਂਡ ਕਰਦੇ ਨੇ ਜੋ ਕਿ ਜਿਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਕੋਈ ਆਰਟੀਫਿਸ਼ੀਅਲ ਜਵੈਲਰੀ ਜਿਹੜੀ ਹੈ ਤੁਸੀਂ ਮੈਟਲਿਕ ਜਿਹੜੀ ਹੈ ਉਹ ਵੀ ਸਹੀ ਹੈ, ਜਾਂ ਹੋਰ ਕੋਈ ਬੀਡ ਪਲਾਸਟਿਕ ਜਾਂ ਕੁਛ ਹੋਰ ਸਿੰਥੈਟਿਕ ਸਟੱਫ ਜਿਹੜਾ ਵਾ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ ਉਹੀ ਉਹ ਅਵੋਇਡ ਕਰੋ, ਖਾਸ ਕਰਕੇ ਜਾਂ ਜਿਹੜੇ ਗ੍ਰੇਨ ਨੇ ਜਿਹੜੀ ਪੂਜਾ ਵਾਸਤੇ ਸਮੱਗਰੀ ਜਿਹੜੀ ਆਪਾਂ ਦੀਵਾਲੀ ਨੂੰ ਸੈਂਡ ਕਰਦੇ ਹਾਂ ਉਹ ਵੀ ਨਾ ਭੇਜੋ
ਜੀ। ਤੇ ਨਾਲ ਤੁਸੀਂ ਮਠਿਆਈ ਵੀ ਕਹੀ ਹੈ ਕਿ ਮਠਿਆਈ ਨਹੀਂ ਆਉਣੀ ਚਾਹੀਦੀ।
ਡੇਰੀ ਸਵੀਟਸ ਜਿਹੜੀ ਹੈ ਬਿਲਕੁਲ ਡੈਫੀਨੇਟਲੀ, ਡੇਰੀ ਸਵੀਟਸ ਜਿਹੜੀ ਹੈ ਉਹਦਾ ਕਾਫੀ ਜ਼ਿਆਦਾ ਰਿਸਕ ਹੈ ਕਿਉਂਕਿ ਇਸ ਕੰਟਰੀ ਵਿੱਚ ਫੁੱਟ ਐਂਡ ਮਾਊਥ ਡਿਜ਼ੀਜ਼ ਬਿਲਕੁਲ ਨਹੀਂ ਹੈਗੀ ਤੇ ਬਾਕੀ ਬਹੁਤ ਸਾਰੇ ਕੰਟਰੀਆਂ ਵਿੱਚ, ਰੈਸਟ ਆਫ ਦਾ ਵਰਲਡ ਸਾਰੇ ਕੰਟਰੀਆਂ ਵਿੱਚ ਇਹ ਚੀਜ਼ ਜਿਹੜੀ ਹੈਗੀ ਹੈ, ਪਰ ਡੇਰੀ ਜਿਹੜੀ ਹੈ ਮਿਲਕ ਮਿਲਕ ਪ੍ਰੋਡਕਟਸ ਆ ਉਹ ਇਹ ਬਿਮਾਰੀ ਨੂੰ ਇੰਟਰੋਡਿਊਸ ਕਰ ਸਕਦੇ ਨੇ ਆਸਟ੍ਰੇਲੀਆ ਦੇ ਵਿੱਚ।
ਠੀਕ ਹੈ, ਅਤੇ ਰਾਜਵੀਰ ਪਤਾ ਕਿਵੇਂ ਚੱਲਦਾ ਕਿਉਂਕਿ ਤੁਸੀਂ ਜ਼ਿਕਰ ਕੀਤਾ ਹੈ COVID-19 ਦੇ ਕਾਰਨ ਸਰਹੱਦਾਂ 'ਤੇ ਬੰਦ ਨੇ, ਬਹੁਤੇ ਲੋਕ ਹੁਣ ਹਵਾਈ ਰਸਤਿਓਂ ਆਵਾਜਾਈ ਨਹੀਂ ਕਰ ਸਕਦੇ, ਸੋ ਪਾਰਸਲਸ ਆਉਂਦੇ ਹਨ ਕੋਰੀਅਰ ਦੇ ਜ਼ਰੀਏ ਜਾਂ ਚਿੱਠੀਆਂ ਦੇ ਜ਼ਰੀਏ ਮੇਲ ਕੀਤੇ ਜਾ ਰਹੇ ਨੇ, ਅਤੇ ਕੀ ਇਹਨਾਂ ਨੂੰ ਬਕਾਇਦਾ ਸੋਰਟਿੰਗ ਸੈਂਟਰ 'ਚ ਪਰਖਿਆ ਜਾਂਦਾ ਕਿ ਸਨਿਫਰ ਡੋਗਸ ਹੁੰਦੇ ਨੇ, ਕਿਸ ਤਰ੍ਹਾਂ ਪਤਾ ਚੱਲਦਾ?
ਹਾਂਜੀ, ਜਿੰਨੀਆਂ ਮੇਲ ਆਈਟਮਸ ਨੇ ਬਾਇਓਸਿਕਿਉਰਿਟੀ ਆਫਿਸਰ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ 100% ਜਿਹੜੇ ਪਾਰਸਲ ਨੇ ਉਹਨਾਂ ਦੀ ਚੈਕਿੰਗ ਹੋਵੇ। ਸਭ ਤੋਂ ਪਹਿਲਾਂ ਤਾਂ ਜਿਹੜੇ ਹਾਈਟੈਕ ਐਕਸਪੇ ਮਸ਼ੀਨਾਂ ਨੇ ਉਹ ਜਿਹੜੇ ਬਿਲਕੁਲ ਬਰੀਕ ਤੋਂ ਬਰੀਕ ਜਿਸ ਤਰ੍ਹਾਂ ਚੀਆ ਸੀਡ ਤੁਸੀਂ ਲੈ ਲਓ ਕਿ ਉੱਥੋਂ ਤੱਕ ਵੀ ਉਹ ਮਤਲਬ ਉਹਦੀ ਇਮੇਜ ਆ ਜਾਂਦੀ ਹੈ ਕਿ ਇਹਦੇ ਵਿੱਚ ਸੀਡ ਨੇ, ਇੰਨੇ ਇੰਨੇ ਵਧੀਆ ਹਾਈਟੈਕ ਐਕਸਰੇ ਨੇ ਇਸ ਟਾਈਮ 'ਤੇ। ਨੰਬਰ ਦੋ 'ਤੇ ਸਨਿਫਰ ਡੋਗ ਨੇ, ਅਗਰ ਕੁਛ ਆਈਟਮ ਜਿਹੜੀਆਂ ਨੇ ਉਹ ਸਨਿਫਰ ਡੋਗ ਪ੍ਰੋਪਰਲੀ ਟ੍ਰੇਨਡ ਨੇ ਕਿ ਉਹ ਕੁਛ ਵੀ ਪਲਾਂਟ ਪ੍ਰੋਡਕਟ ਜਾਂ ਐਨੀਮਲ ਪ੍ਰੋਡਕਟਸ ਨੂੰ ਸਨਿਫ ਕਰਕੇ ਮਤਲਬ ਉਹ ਦੱਸ ਦੇਣਗੇ ਕਿ ਇਹਦੇ ਵਿੱਚ ਕੁਛ ਓਬਜੈਕਸ਼ਨੇਬਲ ਬਾਇਓਸਿਕਿਉਰਿਟੀ ਰਿਸਕ ਆਈਟਮ ਜਿਹੜੀ ਹੈ ਇਹਦੇ ਵਿੱਚ ਹੈਗੀ ਹੈ। ਨੰਬਰ 3 'ਤੇ ਬਾਇਓਸਿਕਿਉਰਿਟੀ ਆਫਿਸਰ ਪਰਸਨਲੀ ਉਹ ਆਪ ਬੈਗ ਖੋਲ ਕੇ ਸਾਰਾ ਕੁਛ ਇੰਸਪੈਕਟ ਕਰਦੇ ਨੇ, ਅਗਰ ਓਬਜੈਕਸ਼ਨੇਬਲ ਚੀਜ਼ਾਂ ਹੈਗੀਆਂ ਤਾਂ ਡੈਫੀਨੇਟਲੀ ਉਹ ਚੀਜ਼ਾਂ ਖੋਲੀਆਂ ਜਾਣਗੀਆਂ, ਦੇਖੀਆਂ ਜਾਣਗੀਆਂ, ਜਿਹੜਾ ਕਿ ਡਿਲੇ ਹੋਏਗਾ। ਤੇ ਇਸ ਕਰਕੇ ਪ੍ਰੋਪਰਲੀ ਡਿਕਲੇਅਰ ਕਰੋ। ਨੰਬਰ 2 'ਤੇ ਇਹ ਚੀਜ਼ਾਂ ਅਵੋਇਡ ਕਰੋ ਬਾਈ ਪਾਰਸਲ ਭੇਜਣਾ ਅਗਰ ਤੁਸੀਂ ਟਾਈਮ ਸਿਰ ਆਪਣੇ ਪਾਰਸਲ ਨੂੰ ਲੈਣਾ ਚਾਹੁੰਦੇ ਹੋ ਤਾਂ।
ਠੀਕ ਹੈ, ਤੇ ਰਾਜਵੀਰ ਮਿਸਾਲ ਦੇ ਤੌਰ 'ਤੇ ਦੱਸੋ ਕਿ ਬੀਤੇ ਸਾਲ ਦੌਰਾਨ ਕਿਸ ਕਿਸਮ ਦੇ ਜੁਰਮਾਨੇ ਲੋਕਾਂ ਨੂੰ ਭਰਨੇ ਪਏ ਹਨ, ਕਿਸ ਕਿਸਮ ਦੇ ਗਲਤ ਸਮਾਨ ਉਹ ਲੈ ਕੇ ਆਏ ਹਨ, ਸੋ ਗੁਸਤਾਖੀਆਂ ਕਿਵੇਂ ਹੁੰਦੀਆਂ ਨੇ?
ਹਾਂਜੀ, ਮੇਰੇ ਕੋਲ ਮੇਲ ਸੈਂਟਰ ਦਾ ਇੱਕ ਡਾਟਾ ਹੈ ਜਿਹੜਾ ਕਿ ਜਨਵਰੀ ਤੋਂ ਲੈ ਕੇ ਸਪਟੈਂਬਰ 2020 ਇਹ ਸਾਲ 55,000 ਮੇਲ ਆਰਟੀਕਲ ਜਿਹੜੇ ਰੋਕੇ ਗਏ, ਇੰਟਰਸੈਪਟ ਕੀਤੇ ਗਏ, ਉਹਦੇ ਵਿੱਚ 45,000 ਸਿਰਫ ਤੇ ਸਿਰਫ ਤਾਂ ਰੋਕੇ ਗਏ ਕਿ ਉਹਦੇ ਵਿੱਚੋਂ ਪੌਦਿਆਂ ਦਾ ਮਟੀਰੀਅਲ ਪਲਾਂਟ ਐਂਡ ਪਲਾਂਟ ਪ੍ਰੋਡਕਟਸ ਜਿਹੜੇ ਨੇ ਉਹ ਮਿਲੇ, ਔਰ 42,000 ਦੇ ਵਿੱਚੋਂ 42,000 ਜਿਹੜੇ ਸਿਰਫ ਤੇ ਸਿਰਫ ਸੀਡ ਸੀਗੇ। ਸੀਡ ਇੱਕ ਬੜੀ ਹੀ ਮੇਜਰ ਆਈਟਮ ਹੈ ਜਿਹੜੇ ਲੋਕ ਕਿਸੇ ਵੀ ਤਰੀਕੇ ਦੇ ਨਾਲ ਲੈ ਕੇ ਆਉਣਾ ਚਾਹੁੰਦੇ ਨੇ, ਪਤਾ ਨਹੀਂ ਕਿਚਨ ਗਾਰਡਨਿੰਗ ਕਰਕੇ ਜਾਂ ਜਿਹਦੇ ਮਾਪੇ ਆਉਂਦੇ ਨੇ ਉਹ ਜ਼ਿਆਦਾ ਗਾਰਡਨਿੰਗ ਦਾ ਉਹਨਾਂ ਦਾ ਇੰਟਰਸਟ ਹੁੰਦਾ ਹੈ। ਸੋ ਮੋਰ ਦੈਨ 80% ਜਿਹੜੇ ਪਾਰਸਲ ਇੰਟਰਸੈਪਟ ਕੀਤੇ ਗਏ, ਰੋਕੇ ਗਏ, ਉਹਨਾਂ ਦੇ ਵਿੱਚ ਸਿਰਫ ਤੇ ਸਿਰਫ ਸੀਡ ਸੀਗੇ, ਸੀਡ ਕਰਕੇ ਰੋਕੇ ਗਏ।
ਠੀਕ ਹੈ,
ਔਰ ਪਿਛਲੇ ਸਾਲ 2019 ਦੇ ਵਿੱਚ ਮੋਰ ਦੈਨ 60% ਜਿਹੜੇ ਸੀਡ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਨਹੀਂ ਹੋ ਸਕੇ ਕਿ ਉਹ ਕਿੱਦਾਂ ਦੇ ਸੀਡ ਨੇ। ਸੋ ਉਹ ਸੀਡ ਕਾਫੀ ਜ਼ਿਆਦਾ ਮਤਲਬ ਕਹਿ ਲਓ ਕਿ ਨੋਕਸੀਅਸ ਇਨਵੇਸਿਵ ਸਪੀਸੀਜ਼ ਹੋ ਸਕਦੀਆਂ ਨੇ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਨਹੀਂ ਹੈਗੀਆਂ, ਕੁਛ ਮਤਲਬ ਵੀਡ ਵੀ ਹੋ ਸਕਦੇ ਨੇ ਜਿਹਨਾਂ ਨੂੰ ਐਗਜ਼ੋਟਿਕ ਸੀਡ ਕਿਹਾ ਜਾਂਦਾ। ਇਸ ਕਰਕੇ ਉਹ ਕਾਫੀ ਜ਼ਿਆਦਾ ਖਤਰਨਾਕ ਨੇ ਸਾਡੇ ਸਾਡੇ ਇਨਵਾਇਰਮੈਂਟ ਵਾਸਤੇ, ਸਾਡੀ ਐਗਰੀਕਲਚਰ ਐਕਸਪੋਰਟ ਮਾਰਕੀਟ ਵਾਸਤੇ ਬਹੁਤ ਜ਼ਿਆਦਾ ਉਹਨਾਂ ਦਾ ਹਾਰਮਫੁਲ ਇਫੈਕਟ ਹੋ ਸਕਦਾ ਵਾ। ਇਸ ਕਰਕੇ ਇਹ ਇਹ ਡਾਟਾ ਜਿਹੜਾ ਇਹ ਸ਼ੋਅ ਕਰਦਾ ਹੈ ਪਿਛਲੇ ਸਾਲ ਦੇ ਇਸ ਸਾਲ ਦਾ ਕਿ ਇਹ ਇਹਨਾਂ ਚੀਜ਼ਾਂ ਦੇ ਵਿੱਚ ਮੇਜਰ ਆਈਟਮ ਜਿਹੜੀਆਂ ਪਲਾਂਟ ਐਂਡ ਪਲਾਂਟ ਪ੍ਰੋਡਕਟਸ ਨੇ ਜਿਹੜੇ ਸਾਨੂੰ ਡਿਕਲੇਅਰ ਕਰਨਾ ਜ਼ਰੂਰੀ ਹੈ, ਔਰ ਨੰਬਰ 2 'ਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਭੇਜਿਆ ਹੀ ਨਾ ਜਾਵੇ ਪਾਰਸਲ ਰਾਹੀਂ।
ਤੇ ਜਿਹੜੇ ਪਾਰਸਲ ਰਾਹੀਂ ਹੈ, ਡਾਕ ਰਾਹੀਂ ਇਹ ਸਮਾਨ ਆਉਂਦਾ ਹੈ, ਇਸ 'ਤੇ ਜੁਰਮਾਨਾ ਵੀ ਲੱਗ ਸਕਦਾ ਹੈ? ਕਿਉਂਕਿ ਦੇਖੋ, ਕਿਸੇ ਨੇ ਬਾਹਰਲੇ ਮੁਲਕ ਤੋਂ ਭੇਜਿਆ, ਇੱਥੇ ਕਿਸੇ ਬੰਦੇ ਨੂੰ ਭੇਜਿਆ, ਅਤੇ ਫਿਰ ਜੁਰਮਾਨਾ ਕਿਹਨੂੰ ਲੱਗਦਾ?
ਜੁਰਮਾਨਾ ਜਿਹੜੇ ਡਾਕ ਰਾਹੀਂ ਸਮਾਨ ਆਉਂਦਾ ਹੈ ਉਹਦੇ ਵਿੱਚ ਅਗਰ ਕੋਈ ਵੀ ਓਬਜੈਕਸ਼ਨੇਬਲ ਬਾਇਓਸਿਕਿਉਰਿਟੀ ਰਿਸਕ ਆਈਟਮ ਆ ਰਹੀ ਹੈ ਤਾਂ ਉਹਦੀ ਇਨਵੈਸਟੀਗੇਸ਼ਨ, ਪ੍ਰੋਪਰ ਇਨਵੈਸਟੀਗੇਸ਼ਨ ਹੁੰਦੀ ਹੈ, ਔਰ ਉਹ ਮਤਲਬ ਪ੍ਰੋਸੀਡ ਵੀ ਹੋ ਸਕਦਾ ਹੈ ਪ੍ਰੋਸੀਕਿਊਸ਼ਨ ਵਾਸਤੇ ਉਹ ਕੇਸ। ਇਸ ਕਰਕੇ ਮੇਲ ਰਾਈ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਦਾ ਥੋੜ੍ਹਾ ਲੰਮਾ ਪ੍ਰੋਸੀਜਰ ਹੈਗਾ, ਪਰ ਇਨਵੈਸਟੀਗੇਸ਼ਨ ਦੇ ਨਾਲ ਅਗਰ ਕੁਛ ਇਫ ਸਮਨ ਫਾਊਂਡ ਗਿਲਟੀ ਦੈਨ ਇਟ ਪ੍ਰੋਸੀਡ ਟੂ ਕ੍ਰਿਮੀਨਲ ਪ੍ਰੋਸੀਕਿਊਸ਼ਨ।
ਅੱਛਾ, ਬਿਹਤਰ ਹੈ ਉਸ ਰਾਹ ਵੱਲ ਜਾਏ ਨਾ ਜਾਏ ਤੇ ਇਹਤਿਆਤ ਵਰਤਿਆ ਜਾਏ।
ਹਾਂਜੀ, ਅਗਰ ਕੋਈ ਵੀ ਤੁਸੀਂ ਪਾਰਸਲ ਦੇ ਵਿੱਚ ਕੋਈ ਅਨਐਕਸਪੈਕਟਡ ਆਈਟਮ ਆ ਰਹੀ ਹੈ ਜਾਂ ਕੋਈ ਸੀਡ ਤੁਹਾਨੂੰ ਮਿਲ ਰਹੇ ਨੇ ਜਿਹੜੇ ਤੁਸੀਂ ਐਕਸਪੈਕਟ ਨਹੀਂ ਕਰ ਰਹੇ, ਤਾਂ ਤੁਸੀਂ ਜ਼ਰੂਰ ਜਿਹੜੀ ਹੋਟਲਾਈਨ ਨੇ ਡਿਪਾਰਟਮੈਂਟ ਦੀ ਜਿਹਦਾ ਨਾਮ ਹੈਗਾ ਸੀ ਸਿਕਿਓਰ ਐਂਡ ਰਿਪੋਰਟ, ਉਹਦਾ ਨੰਬਰ ਹੈ 1800 1-800-799-8636 ਤੇ ਤੁਸੀਂ ਰਿਪੋਰਟ ਕਰੋ। ਅਗਰ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਹੈ ਤੁਸੀਂ ਐਕਸਪੈਕਟ ਨਹੀਂ ਕਰ, ਅਨਐਕਸਪੈਕਟਡ ਕੋਈ ਵੀ ਆਈਟਮ ਤੁਸੀਂ ਰਿਸੀਵ ਕੀਤੀ ਹੈ, ਤੇ ਡੈਫੀਨੇਟਲੀ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਜ਼ਰੂਰ ਦੱਸੋ।
ਸੋ ਰਾਜਵੀਰ, ਗੱਲ ਕਰਦੇ ਹਾਂ ਜਿਹੜੇ ਲੋਕ ਹਵਾਈ ਜਹਾਜ਼ ਰਾਹੀਂ ਦੂਸਰੇ ਮੁਲਕਾਂ ਤੋਂ ਇੱਥੇ ਆਸਟ੍ਰੇਲੀਆ ਆਉਂਦੇ ਹਨ ਅਤੇ ਏਅਰਪੋਰਟ 'ਤੇ ਜਦ ਪਹੁੰਚਦੇ ਹਨ ਅਤੇ ਅਗਰ ਉਹਨਾਂ ਨੇ ਕੋਈ ਗਲਤ ਡੈਕਲੇਰੇਸ਼ਨ ਕੀਤੀ ਹੋਵੇ, ਦੱਸੋ ਕੀ ਅੰਕੜੇ ਹਨ ਬੀਤੇ ਸਾਲ ਦੌਰਾਨ ਕਿਸ ਕਿਸਮ ਦੀ ਉਲੰਘਣਾ ਕੀਤੀ ਗਈ ਹੈ ਅਤੇ ਕਿਸ ਕਿਸਮ ਦੇ ਜੁਰਮਾਨੇ ਹੋਏ ਹਨ ਅਤੇ ਅੱਗੇ ਹੋਰ ਕੀ ਐਕਸ਼ਨ ਲਿਆ ਜਾ ਸਕਦਾ?
ਹਾਂਜੀ ਮਨਪ੍ਰੀਤ ਜੀ, ਜਿੰਨੇ ਵੀ ਲੋਕ ਆਸਟ੍ਰੇਲੀਆ ਦੇ ਵਿੱਚ ਆਉਂਦੇ ਨੇ, ਜ਼ਿਆਦਾਤਰ ਲੋਕ ਗਲਤੀਆਂ ਉਹ ਕਰਦੇ ਨੇ ਜਿਹੜੇ ਲੋਕ ਅਗਿਆਨੀ ਨੇ, ਜਿਨ੍ਹਾਂ ਨੂੰ ਕਾਨੂੰਨਾਂ ਬਾਰੇ ਨੌਲੇਜ ਨਹੀਂ ਹੈ ਜਾਂ ਫਸਟ ਟਾਈਮ ਆ ਰਹੇ ਨੇ, ਉਹ ਲੋਕ ਜ਼ਿਆਦਾ ਕਾਨੂੰਨ ਦੀ ਉਲੰਘਣਾ ਕਰਦੇ ਨੇ। ਔਰ ਅਗਰ ਕੋਈ ਰੈਜੀਡੈਂਟ ਰਿਟਰਨ ਉਲੰਘਣਾ ਕਰਦਾ ਹੈ ਤਾਂ ਉਹ ਤਾਂ ਇੱਕ ਕਹਿ ਲਓ ਕਿ ਮਾਫ਼ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਉਹ ਦੇ ਆਰ ਅਵੇਅਰ ਆਫ ਐਂਡ ਉਹ ਕਾਫ਼ੀ ਵਾਰੀ ਲੰਘ ਚੁੱਕੇ ਹੁੰਦੇ ਨੇ ਬਾਰਡਰ ਦੇ ਥਰੂ। ਤਾਂ ਪਹਿਲੀ ਗੱਲ ਤਾਂ ਇਹ ਹੈਗਾ ਕਿ ਕੋਈ ਵੀ ਹੁਣ ਤਾਂ COVID-19 ਲੋਕਡਾਊਨ ਤੋਂ ਬਾਅਦ ਮੇਰਾ ਖਿਆਲ ਹੋਪਫੁਲੀ ਫਲਾਈਟਾਂ ਜਿਹੜੀਆਂ ਨੇ ਖੁੱਲਣਗੀਆਂ ਕੁਛ ਮਹੀਨਿਆਂ ਤੱਕ, ਤੇ ਲੋਕ ਦੁਬਾਰਾ ਤੋਂ ਫਿਰ ਨੋਰਮਲ ਰੂਟੀਨ 'ਚ ਆਉਣਗੇ। ਤਾਂ ਬੈਸਟ ਇਹ ਹੈ ਕਿ ਕਿਤੇ ਇਹ ਨਾ ਹੋਵੇ ਕਿ 8-9 ਮਹੀਨੇ ਬਾਅਦ ਸਾਰਾ ਕੁਛ ਲੋਕਾਂ ਨੂੰ ਭੁੱਲਿਆ ਹੋਵੇ ਕਿ ਮਤਲਬ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ ਬਾਇਓ ਸਿਕਿਉਰਿਟੀ ਦੀਆਂ। ਸਭ ਤੋਂ ਪਹਿਲਾਂ ਇਹ ਕਿ ਜਦੋਂ ਤੁਸੀਂ ਆਸਟ੍ਰੇਲੀਆ ਬੋਰਡਰ 'ਤੇ ਆਪਣਾ ਏਅਰਪੋਰਟ 'ਤੇ ਉਤਰਦੇ ਹੋ ਤਾਂ ਜਿਹੜਾ ਤੁਹਾਨੂੰ ਇਨਕਮਿੰਗ ਪੈਸੰਜਰ ਕਾਰਡ ਦਿੱਤਾ ਜਾਂਦਾ ਹੈ, ਉਹ ਤਾਂ ਬੜੇ ਕਲੀਅਰਲੀ ਸਾਰਾ ਕੁਛ ਡਿਕਲੇਅਰ ਕਰੋ। ਅਗਰ ਤੁਹਾਨੂੰ ਕੁਛ ਸਮਝ ਨਹੀਂ ਆ ਰਹੀ ਤਾਂ ਵੀ ਡਿਕਲੇਅਰ ਯੈਸ ਕਰੋ, ਤੇ ਸਾਰਾ ਫੂਡ ਜਿਹੜਾ ਅੱਛੇ ਤਰੀਕੇ ਦੇ ਨਾਲ ਸਾਰਾ ਡਿਕਲੇਅਰ ਕਰੋ, ਜਾਂ ਜੇ ਨਹੀਂ ਡਿਕਲੇਅਰ ਕਰਨਾ ਤਾਂ ਉਹਨੂੰ ਡਿਸਪੋਜ਼ ਆਫ ਕਰ ਦਿਓ ਜਿਹੜੇ ਬਾਇਓਸਿਕਿਉਰਿਟੀ ਦੇ ਦਿਨ ਨੇ। ਤੇ ਉਸ ਤੋਂ ਇਲਾਵਾ ਅਗਰ ਤੁਸੀਂ ਕੋਈ ਵੀ ਫਾਲਸ ਇਨਫੋਰਮੇਸ਼ਨ ਦਿੰਦੇ ਹੋ ਬੋਰਡਰ ਸਿਕਿਉਰਿਟੀ ਬਾਇਓਸਿਕਿਉਰਿਟੀ ਆਫਿਸਰ ਨੂੰ, ਗਲਤ ਇਨਫੋਰਮੇਸ਼ਨ ਕੋਈ ਵੀ ਦਿੰਦੇ ਹੋ, ਤਾਂ ਉਹਦਾ ਔਨ ਦਾ ਸਪੋਟ ਅਗਰ ਤੁਸੀਂ ਗਿਲਟੀ ਫੜੇ ਜਾਂਦੇ ਹੋ ਤਾਂ ਔਨ ਦਾ ਸਪੋਟ $444 ਜਿਹੜਾ ਫਾਈਨ ਹੈ। ਅਗਰ ਕੋਈ ਸੀਰੀਅਸ ਤੁਸੀਂ ਕੋਈ ਕ੍ਰਾਈਮ ਕਰ ਰਹੇ ਹੋ ਤਾਂ ਕਨਵਿਕਟ ਹੋ ਜਾਂਦੇ ਹੋ ਤਾਂ ਉਹਦਾ ਮੈਕਸੀਮਮ ਪੈਨਲਟੀ ਹੈਗੀ ਹੈ $440,000, $444,000 ਇਹ ਫਾਈਨ ਹੋ ਸਕਦਾ ਹੈ, ਔਰ ਜੇਲ 10 ਮੈਕਸੀਮਮ 10 ਸਾਲ ਤੱਕ ਦੀ ਜੇਲ ਹੋ ਸਕਦੀ ਹੈ ਅਗਰ ਤੁਸੀਂ ਕੋਈ ਸੀਰੀਅਸ ਕ੍ਰਾਈਮ ਕਰਦੇ ਹੋ ਤਾਂ। ਇਹ ਹੈਗਾ ਸੀਰੀਅਸ ਪੈਨਲਟੀਜ਼। ਬਾਕੀ ਅਗਰ ਤੁਸੀਂ ਏਅਰਪੋਰਟ 'ਤੇ ਆਉਂਦੇ ਹੋ ਤਾਂ ਬੈਸਟ ਤਾਂ ਇਹ ਹੈ ਕਿ ਸਾਰਾ ਕੁਛ ਡਿਕਲੇਅਰ ਕਰੋ। ਨੰਬਰ 2 'ਤੇ ਅਗਰ ਤੁਸੀਂ ਜਲਦੀ ਏਅਰਪੋਰਟ ਤੋਂ ਨਿਕਲਣਾ ਹੈ ਤਾਂ ਤੁਸੀਂ ਖਾਣ ਵਾਲਾ ਸਮਾਨ ਜਾਂ ਉਹ ਸਾਰਾ ਇੱਕ ਸੈਪਰੇਟ ਬੈਗ ਵਿੱਚ ਪੈਕ ਕਰੋ, ਔਰ ਜਦੋਂ ਵੀ ਤੁਸੀਂ ਬੈਗ ਪੈਕ ਕਰਦੇ ਹੋ ਤਾਂ ਤੁਸੀਂ ਸਾਹਮਣੇ ਹੋਣਾ ਜ਼ਰੂਰੀ ਹੈ ਜਾਂ ਸਾਹਮਣੇ ਬੈਠ ਕੇ ਬੈਗ ਆਪਣਾ ਪੈਕ ਕਰਵਾਓ। ਅਗਰ ਕਿਸੇ ਦਾ ਪਾਰਸਲ ਤੁਸੀਂ ਲੈ ਕੇ ਆ ਰਹੇ ਹੋ ਤਾਂ ਉਹਨੂੰ ਡੈਫੀਨੇਟਲੀ ਆਪਣੇ ਫਰੈਂਡ ਨੂੰ ਜਾਂ ਰਿਲੇਟਿਵ ਨੂੰ ਉਹਨੂੰ ਪੁੱਛੋ ਕਿ ਮੈਨੂੰ ਐਕਸਪਲੇਨ ਕਰਕੇ ਮੈਨੂੰ ਦਿਖਾ ਕੇ ਇਹਦੇ ਅੰਦਰ ਕੀ ਹੈਗਾ। ਇਹ ਨਾ ਹੋਵੇ ਕਿ ਤੁਸੀਂ ਪਾਰਸਲ ਇੱਦਾਂ ਬੰਦ ਕੀਤਾ, ਸੀਲ ਕੀਤਾ, ਫੜਿਆ ਔਰ ਆਪਣੇ ਬੈਗ 'ਚ ਪਾ ਗਿਆ। ਅਗਰ ਤੁਸੀਂ ਬਾਰਡਰ 'ਤੇ ਆਉਂਦੇ ਹੋ ਤਾਂ ਤੁਹਾਨੂੰ ਆਫਿਸਰ ਪੁੱਛ ਰਿਹਾ ਇਹਦੇ ਵਿੱਚ ਕੀ ਹੈ, ਤੁਹਾਨੂੰ ਪਤਾ ਨਾ ਹੋਵੇ ਔਰ ਕੁਛ ਇੱਦਾਂ ਦੀ ਚੀਜ਼ ਨਿਕਲ ਜਾਵੇ, ਔਰ ਜਿਹੜਾ ਕਿ ਸਾਰਾ ਦਾ ਸਾਰਾ ਅਗਰ ਕੋਈ ਵੀ ਅਗਰ ਉਹਦੇ ਵਿੱਚ ਓਬਜੈਕਸ਼ਨੇਬਲ ਆਈਟਮ ਨਿਕਲਦੀ ਹੈ ਤਾਂ ਉਹਦਾ ਸਾਰਾ ਜਿਹੜਾ ਫਾਈਨ ਹੈ ਉਹ ਤੁਹਾਨੂੰ ਲੱਗੇਗਾ, ਨਾ ਕਿ ਤੁਹਾਡੇ ਭੇਜਣ ਵਾਲੇ ਨੂੰ ਲੱਗੇਗਾ। ਅਗਰ ਕੋਈ ਵੀ ਸੀਰੀਅਸ ਕਨਵਿਕਸ਼ਨ ਵੀ ਹੁੰਦੀ ਹੈ ਤਾਂ ਉਹ ਤੁਹਾਡੇ ਨਾਮ 'ਤੇ ਜਾਏਗੀ, ਤੁਹਾਡੇ ਉੱਪਰ ਜਾਏਗੀ। ਇਸ ਕਰਕੇ ਮੇਕ ਸ਼ੋਰ ਕਿ ਕੋਈ ਵੀ ਚੀਜ਼ ਤੁਹਾਡੇ ਬੈਗ ਦੇ ਵਿੱਚ ਹੈਗੀ, ਯੂ ਮਸਟ ਨੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਬੈਗ ਵਿੱਚ ਕੀ ਕੁਝ ਹੈਗਾ, ਤਾਂ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਬੜੇ ਐਫੀਸ਼ੀਐਂਟਲੀ ਏਅਰਪੋਰਟ ਤੋਂ ਬਾਹਰ ਨਿਕਲ ਸਕਦੇ ਹੋ, ਔਰ ਜਿਹੜੇ ਤੁਹਾਡੇ ਬਾਹਰ ਲੈਣ ਵਾਲੇ ਆਏ ਨੇ ਉਹ ਵੀ ਜਾਂ ਤੁਹਾਨੂੰ ਘੰਟਿਆਂ ਬੱਧੀ ਵੇਟ ਨਾ ਕਰਨ।
ਰਾਜਵੀਰ, ਤੁਸੀਂ ਜ਼ਿਕਰ ਕੀਤਾ ਹੈ ਕਿ $444 ਤੇ ਜੁਰਮਾਨਾ ਲੱਗਦਾ ਹੀ ਲੱਗਦਾ ਹੈ ਅਗਰ ਤੁਸੀਂ ਉਲੰਘਣਾ ਕੀਤੀ ਹੋਵੇ। ਕੁਛ ਅੰਕੜੇ ਹਨ ਕਿ ਪਿਛਲੇ ਸਾਲ ਦੌਰਾਨ ਕਿੰਨੇ ਕੁ ਲੋਕਾਂ ਨੂੰ ਇਸ ਕਿਸਮ ਦੇ ਜੁਰਮਾਨੇ ਹੋਏ ਤੇ ਕਿਹੜੀਆਂ ਚੀਜ਼ਾਂ ਕਰਕੇ?
ਮਨਪ੍ਰੀਤ ਜੀ, ਇਹ ਜਿਹੜਾ ਅੰਕੜਾ ਹੈ ਇਹ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਟੋਟਲ ਜੁਰਮਾਨੇ ਕਿੰਨੇ ਹੋਏ, ਪਰ ਮੈਂ ਇਹ ਜ਼ਰੂਰ ਦੱਸ ਸਕਦਾ ਕਿ ਲੋਕ ਕਿਹੜੀਆਂ ਓਬਜੈਕਸ਼ਨੇਬਲ ਬਾਇਓ ਸਿਕਿਉਰਿਟੀ ਰਿਸਕ ਵਾਲੀਆਂ ਆਈਟਮ ਜਿਹੜੀਆਂ ਮੇਨਲੀ ਕੀ ਲੈ ਕੇ ਆਉਂਦੇ ਨੇ। ਆਪਣੇ ਇੰਡੀਆ ਤੋਂ ਮੇਨਲੀ ਲੋਕ ਜ਼ਿਆਦਾਤਰ ਵੈਜੀਟੇਰੀਅਨ ਸਟੱਫ, ਮੀਟ ਆਈਟਮ ਤਾਂ ਡੈਫੀਨੇਟਲੀ ਮਤਲਬ ਪਾਬੰਦੀ ਸ਼ੁਦਾ ਹੈ, ਬਿਲਕੁਲ ਉਹਦੀ ਐਂਟਰੀ ਏਅਰਪੋਰਟ ਦੇ ਥਰੂ ਮੀਟ ਦੀ ਆਈਟਮ ਕੋਈ ਵੀ ਨਹੀਂ ਆ ਸਕਦੀ, ਬਿਲਕੁਲ ਨਹੀਂ ਆ ਸਕਦੀ, ਉਹਦਾ ਕੋਈ ਟ੍ਰੀਟਮੈਂਟ ਨਹੀਂ, ਕੋਈ ਕੁਛ ਨਹੀਂ, ਉਹ ਸ਼ਰੇਆਮ ਬਿਨ ਦੇ ਵਿੱਚ ਜਾਏਗਾ। ਔਰ ਕੋਈ ਡਿਕਲੇਅਰ ਕਰੇਗਾ ਬਚ ਜਾਏਗਾ, ਅਗਰ ਕੋਈ ਡਿਕਲੇਅਰ ਨਹੀਂ ਕਰੇਗਾ ਤਾਂ ਉਹਨੂੰ ਇਹ ਸਾਰੇ ਜੁਰਮਾਨੇ ਜਿਹੜੇ ਨੇ ਮਿਨੀਮਮ 444 ਔਰ ਮੈਕਸੀਮਮ 4,44,000 ਔਰ ਜਿਹੜਾ ਕਿ ਉਹਦੇ ਵੀਜ਼ੇ ਉਹਦੇ ਵੀਜ਼ਾ ਸਟੇਟਸ ਤੇ ਵੀ ਫਰਕ ਪਏਗਾ। ਮੀਟ ਇਜ਼ ਬਹੁਤ ਜ਼ਿਆਦਾ ਪਾਬੰਦੀਸ਼ੁਦ ਆਈਟਮ ਹੈ ਔਰ ਜਿਹੜੇ ਲੋਕ ਵੈਜੀਟੇਰੀਅਨ ਸਮਾਨ ਲੈ ਕੇ ਆਉਂਦੇ ਨੇ ਤਿਉਹਾਰਾਂ ਦੇ ਮੌਕੇ ਤੇ ਜਾਂ ਆਪਣੇ ਹੋਰ ਰਿਸ਼ਤੇਦਾਰਾਂ ਵਾਸਤੇ, ਉਹਨਾਂ ਵਿੱਚ ਮੇਨਲੀ ਘਰਾਂ ਦੀਆਂ ਬਣਾਈਆਂ ਦੁੱਧ ਦੀਆਂ ਮਠਿਆਈਆਂ ਜਾਂ ਗ੍ਰੇਨ ਹੋ ਗਏ ਜਿਹਦੇ ਵਿੱਚ ਮੇਨਲੀ ਰਾਈਸ ਬਹੁਤ ਲੋਕ ਲੈ ਕੇ ਆਉਂਦੇ ਨੇ, ਕੁਛ ਦਾਲਾਂ ਲੈ ਕੇ ਆਉਂਦੇ ਨੇ, ਕੁਛ ਨਟਸ ਵਗੈਰਾ ਜਿਹੜੇ ਨੇ ਅਨਪ੍ਰੋਸੈਸਡ ਜਾਂ ਇਸਦਾ ਜਿਹੜੇ ਪ੍ਰੋਸੈਸ ਨਹੀਂ ਕੀਤੇ ਹੁੰਦੇ। ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਪੈਸਟ ਹੈਗਾ ਖੈਪਰਾਬੀਟਲ, ਜਿਹੜਾ ਕਿ ਖੈਪਰਾਬੀਟਲ ਬਿਲਕੁਲ ਆਸਟ੍ਰੇਲੀਆ ਦੇ ਵਿੱਚ ਨਹੀਂ ਹੈਗਾ ਔਰ ਬੜਾ ਹੀ ਨਾਸਟੀ ਇੱਕ ਇਨਸੈਕਟ ਹੈ, ਪੈਸਟ ਹੈ ਜਿਹੜਾ ਕਿ ਐਕਸਪੋਰਟ ਮਾਰਕੀਟ ਜਿਹੜੀ ਆਸਟ੍ਰੇਲੀਆ ਦੀ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਤਬਾਹ ਕਰ ਸਕਦਾ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਮੇਨਲੀ ਗ੍ਰੇਨ ਜਿਹੜੇ ਨੇ ਇਹ ਬਿਲਕੁਲ ਅਲਾਊਡ ਨਹੀਂ ਹੈਗੇ, ਇਹਨਾਂ ਦੀ ਆਫਟਰ ਟ੍ਰੀਟਮੈਂਟ ਵੀ ਅਲਾਊਡ ਨਹੀਂ ਹੈਗੇ। ਇਹ ਆਮ ਜਿਹੜੇ ਭਾਰਤੀ ਲੋਕ ਨੇ ਇਹ ਜ਼ਿਆਦਾਤਰ ਗ੍ਰੇਨ ਅਤੇ ਫਰੈਸ਼ ਫਰੂਟ ਜ਼ਿਆਦਾਤਰ ਜਿਹੜੇ ਨੇ ਲੈ ਕੇ ਆਉਂਦੇ ਨੇ, ਘਰ ਦੀਆਂ ਮਠਿਆਈਆਂ ਜਾਂ ਘਰ ਦੇ ਬਣੇ ਹੋਏ ਹੋਰ ਅਚਾਰ ਵਗੈਰਾ ਇਹ ਸਮਾਨ। ਉਹ ਸਭ ਤੋਂ ਖਤਰਨਾਕ ਚੀਜ਼ ਬੀਜ, ਬੀਜ ਦਾ ਲੋਕ ਕਾਫ਼ੀ ਜ਼ਿਆਦਾ ਰਿਸਕ ਲੈਂਦੇ ਨੇ ਔਰ ਬੀਜ ਅਗਰ ਤੁਸੀਂ ਡਿਕਲੇਅਰ ਕੀਤਾ ਵੀ ਹੈ ਤਾਂ ਵੀ ਤੁਸੀਂ ਕਾਫੀ ਬੀਜ ਨੇ ਜਿਹੜੇ ਅਲਾਊਡ ਪਰਮਿਟਡ ਨਹੀਂ ਹੈਗੇ ਆਸਟ੍ਰੇਲੀਆ ਚ। ਅਗਰ ਤੁਸੀਂ ਡਿਕਲੇਅਰ ਨਹੀਂ ਕਰਦੇ ਤਾਂ ਫਾਈਨ ਉਹਦਾ ਪੱਕਾ ਹੋਏਗਾ, ਕੋਈ ਨਹੀਂ ਤੁਸੀਂ ਕੋਈ ਉਹਦਾ ਐਕਸਕਿਊਜ਼ ਨਹੀਂ।
ਤੇ ਰਾਜਵੀ, ਭਾਵੇਂ ਇਸ ਵੇਲੇ ਤੇ ਲੋਕੀ ਇੰਡੀਆ ਤੋਂ ਜਾਂ ਹੋਰਨਾਂ ਮੁਲਕਾਂ ਤੋਂ ਇੱਥੇ ਘੱਟ ਹੀ ਆ ਰਹੇ ਨੇ, ਬੜੀ ਘੱਟ ਫਲਾਈਟਸ ਹੈਗੀਆਂ ਨੇ, ਪਰ ਫਿਰ ਵੀ ਬੀਤੇ ਸਾਲ ਦੌਰਾਨ ਮੈਨੂੰ ਪਤਾ ਹੈ ਕਿ ਸਰਕਾਰ ਵੱਲੋਂ ਨਵਾਂ ਇੱਕ ਨੁਕਤਾ ਕੱਢਿਆ ਗਿਆ ਹੈ ਕਿ ਵੀਜ਼ੇ 'ਤੇ ਵੀ ਅਸਰ ਪੈ ਸਕਦਾ ਹੈ, ਟੂਰਿਸਟ ਵੀਜ਼ਾ ਵੀ ਰੱਦ ਕੀਤਾ ਜਾ ਸਕਦਾ ਹੈ ਅਗਰ ਕੋਈ ਗਲਤ ਸਮੱਗਰੀ ਲਿਆਈ ਜਾਂਦੀ ਹੈ, ਉਸ 'ਤੇ ਜ਼ਰਾ ਚਾਨਣ ਪਾਓ।
ਬਿਲਕੁਲ ਜੀ, ਆਸਟ੍ਰੇਲੀਆ ਇੰਪੋਰਟ 'ਤੇ ਰਿਸਟ੍ਰਿਕਸ਼ਨ ਇੰਨੀ ਜ਼ਿਆਦਾ ਇਸ ਕਰਕੇ ਹੈ ਕਿ ਇੱਥੋਂ ਦੀ ਐਗਰੀਕਲਚਰ ਐਕਸਪੋਰਟ ਮਾਰਕੀਟ ਜਿਹੜੀ ਆ $40 billion ਦੀ ਆ ਔਰ ਇਸ ਚੀਜ਼ ਕਾਫ਼ੀ ਗਰੋਥ ਹੋ ਰਹੀ ਹੈ ਔਰ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ ਫਿਊਚਰ ਵਿੱਚ। ਔਰ ਉਹ ਜਿਹੜੀ ਇਮੇਜ ਹੈ ਕਲੀਨ ਅਤੇ ਗ੍ਰੀਨ ਇਮੇਜ ਹੈ ਵਰਲਡ ਵਾਈਡ ਆਸਟ੍ਰੇਲੀਆ ਦੇ ਪ੍ਰੋਡਕਟ ਦੀ, ਉਹਨੂੰ ਆਸਟ੍ਰੇਲੀਆ ਮੇਨਟੇਨ ਰੱਖਣਾ ਚਾਹੁੰਦਾ। ਇਸ ਕਰਕੇ ਇੱਥੋਂ ਦੇ ਲੋ ਹੁਣ ਨਵਾਂ ਬਾਇਓਸਕਿਓਰਿਟੀ ਐਕਟ ਨਵਾਂ ਬਣਿਆ 2015, ਉਹਦੇ ਵਿੱਚ ਮਤਲਬ ਕਾਫ਼ੀ ਜ਼ਿਆਦਾ ਸਟ੍ਰਿਕਟਨੈਸ ਹੈ ਕਿ ਇੰਪੋਰਟ ਨੂੰ ਅੱਛੇ ਤਰੀਕੇ ਨਾਲ ਇੰਟਰੋਡਿਊਸ ਕੀਤਾ ਜਾਵੇ ਆਸਟ੍ਰੇਲੀਆ 'ਚ, ਤਾਂ ਕਿ ਜਿਹੜੇ ਪੈਸਟ ਐਂਡ ਡਿਜ਼ੀਜ਼ ਆਸਟ੍ਰੇਲੀਆ 'ਚ ਨਹੀਂ ਹੈਗੇ ਔਰ ਵਰਲਡ ਵਾਈਡ ਪਤਾ ਹੈ ਕਿ ਇਸ ਕਰਕੇ ਐਕਸਪੋਰਟ ਜਿਹੜੀ ਰੈਪੂਟੇਸ਼ਨ ਆਸਟ੍ਰੇਲੀਆ ਦੀ ਬਹੁਤ ਅੱਛੀ ਹੈ ਇਸ ਟਾਈਮ 'ਤੇ, ਅਤੇ ਉਸ ਰਿਸਟ੍ਰਿਕਸ਼ਨ ਕਰਕੇ ਜਿਹੜੇ ਲੋਕ ਏਅਰਪੋਰਟ ਥਰੂ ਪਰਸਨਲੀ ਸਮਾਨ ਲੈ ਕੇ ਆਉਂਦੇ ਨੇ ਤਾਂ ਤੁਸੀਂ ਜਾਂ ਫਾਲਸ ਜਾਂ ਮਿਸਲੀਡਿੰਗ ਡੈਕਲੇਰੇਸ਼ਨ ਕਰਦੇ ਹੋ ਇਨਕਮਿੰਗ ਪੈਸੰਜਰ ਕਾਰਡ 'ਤੇ, ਔਰ ਜਾਂ ਤੁਸੀਂ ਬਾਇਓਸਕਿਓਰਿਟੀ ਆਫਿਸਰ ਨੂੰ ਤੁਸੀਂ ਇਹ ਮਿਸਲੀਡਿੰਗ ਇਨਫੋਰਮੇਸ਼ਨ ਦਿੰਦੇ ਹੋ ਤਾਂ ਤੁਹਾਡਾ ਵੀਜ਼ਾ ਔਨ ਦੀ ਸਪੋਟ 'ਤੇ ਕੈਂਸਲ ਹੋ ਸਕਦਾ ਹੈ। ਜਿਹੜੇ ਬਾਰਡਰ ਕਸਟਮ ਆਫਿਸਰ ਨੇ ਉਹ ਤੁਹਾਡਾ ਵੀਜ਼ਾ ਕੈਂਸਲ ਕਰ ਸਕਦੇ ਨੇ ਔਨ ਦੀ ਸਪੋਟ 'ਤੇ, ਔਰ ਤੁਹਾਡੀ ਐਂਟਰੀ ਸਿਰਫ ਅਤੇ ਸਿਰਫ ਆਸਟ੍ਰੇਲੀਅਨ ਬਾਰਡਰ ਤੱਕ ਹੀ ਸੀਮਤ ਰਹਿ ਸਕਦੀ ਹੈ, ਤੁਹਾਨੂੰ ਉੱਥੋਂ ਹੀ ਵਾਪਸ ਭੇਜਿਆ ਜਾ ਸਕਦਾ ਹੈ। ਇਸ ਕਰਕੇ ਇਹ ਕਾਫ਼ੀ ਜ਼ਿਆਦਾ ਸੀਰੀਅਸ ਚੀਜ਼ ਹੈ। ਪਹਿਲੀ ਗੱਲ ਤਾਂ ਡਿਕਲੇਅਰ ਕਰੋ ਜਾਂ ਡਿਸਪੋਜ ਆਫ ਕਰ ਦਿਓ ਪਹਿਲਾਂ ਹੀ, ਅਗਰ ਨਹੀਂ ਤਾਂ ਬਹੁਤ ਅੱਛੇ ਤਰੀਕੇ ਨਾਲ ਕਰੈਕਟ ਡੈਕਲੇਰੇਸ਼ਨ ਦਿਓ। ਅਗਰ ਕੋਈ ਸਵਾਲ ਪੁੱਛਿਆ ਜਾਂਦਾ ਤਾਂ ਬੜੇ ਟਰੁੱਥਫੁਲੀ ਔਰ ਕਰੈਕਟਲੀ ਉਹਨੂੰ ਦੱਸਿਆ ਜਾਵੇ, ਨਹੀਂ ਤਾਂ ਇਹਦੇ ਕਾਫ਼ੀ ਸੀਰੀਅਸ ਕੋਨਸੀਕੁਐਂਸ ਜਿਹੜੇ ਨੇ ਹੋ ਸਕਦੇ ਨੇ, ਖਾਸ ਕਰਕੇ ਜਦੋਂ ਆਪਾਂ ਸਟੂਡੈਂਟ ਲਾਈਫ ਵਿੱਚ ਪਹਿਲੀ ਵਾਰੀ ਆਉਂਦੇ ਹਾਂ ਤਾਂ ਕੋਈ ਨਹੀਂ ਚਾਹੁੰਦਾ ਕਿ ਕਿਸੇ ਦਾ ਵੀ ਕ੍ਰਿਮੀਨਲ ਰਿਕਾਰਡ ਜਾਂ ਕੋਈ ਇੱਦਾਂ ਦਾ ਬੈਡ ਰਿਕਾਰਡ ਹੋਵੇ, ਪਰ ਜਿਹੜਾ ਇਹ ਰੋਕਿਆ ਜਾਂਦਾ ਹੈ ਜਾਂ ਵੀਜ਼ਾ ਕੈਂਸਲ ਕੀਤਾ ਜਾਂਦਾ ਹੈ, ਇਹ ਬਹੁਤ ਜ਼ਿਆਦਾ ਇਹਨੂੰ ਸੀਰੀਅਸਲੀ ਸੋਚਿਆ ਜਾਵੇ। ਜਿਹੜੇ ਲੋਕ ਇਨ ਫਿਊਚਰ ਮਤਲਬ ਰਿਟਰਨ ਰੈਜੀਡੈਂਟ ਵੀ ਆ ਰਹੇ ਨੇ ਜਾਂ ਟੂਰਿਸਟ ਆ ਰਹੇ ਨੇ ਜਾਂ ਸਟੂਡੈਂਟ ਆ ਰਹੇ ਨੇ ਆਸਟ੍ਰੇਲੀਆ ਦੇ ਵਿੱਚ।
ਠੀਕ ਹੈ ਰਾਜਵੀਰ, ਬਹੁਤ ਲੋੜੀਂਦੀ ਜਾਣਕਾਰੀ ਤੁਸੀਂ ਦਿੱਤੀ ਹੈ। ਦੀਵਾਲੀ ਦਾ ਮੌਕਾ ਤੁਸੀਂ ਦੱਸਿਆ ਹੈ, ਕੋਵਿਡ-19 ਦੇ ਕਾਰਨ ਬਹੁਤ ਸਾਰੇ ਲੋਕ ਕਿਉਂਕਿ ਆਵਾਜਾਈ ਨਹੀਂ ਕਰ ਸਕਦੇ ਉਹ ਡਾਕ ਰਾਹੀਂ ਪਾਰਸਲ ਰਾਹੀਂ ਸਮਾਨ ਸਮੱਗਰੀ ਭੇਜ ਰਹੇ ਹਨ, ਸੋ ਹਿਦਾਇਤ ਹੈ ਉਹਨਾਂ ਨੂੰ ਕਿ ਇਸ ਕਿਸਮ ਦਾ ਸਾਜ਼ੋ ਸਮਾਨ ਨਾ ਭੇਜਿਆ ਜਾਵੇ ਜੋ ਇੱਥੇ ਦੇ ਕਾਨੂੰਨਾਂ ਦੀ ਉਲੰਘਣਾ ਕਰਦਾ ਹੋਵੇ। ਸੋ ਬਹੁਤ ਬਹੁਤ ਮਿਹਰਬਾਨੀ, ਅਤੇ ਇੱਕ ਵਾਰ ਫਿਰ ਤੁਹਾਨੂੰ ਅਤੇ ਤੁਹਾਡੇ ਵਿਭਾਗ ਨੂੰ ਦੀਵਾਲੀ ਦੀਆਂ ਸ਼ੁਭੇਚਾਵਾਂ ਅਤੇ ਮਿਹਰਬਾਨੀ।
ਮੈਂ ਹੋਪ ਕਰਦਾ ਕਿ ਜੋ ਇਨਫੋਰਮੇਸ਼ਨ ਮੈਂ ਦਿੱਤੀ ਹੈ ਸਾਰੇ ਜੇ ਆਸਟ੍ਰੇਲੀਆ ਵਿੱਚ ਬੈਠੇ ਲੋਕ ਆਪਣੇ ਸੱਜਣਾਂ ਮਿੱਤਰਾਂ ਨੂੰ ਇੰਡੀਆ ਵਿੱਚ ਜਾਂ ਹੋਰ ਕੰਟਰੀਆਂ ਵਿੱਚ ਦੱਸੋ ਕਿ ਇਹ ਜਿਹੜੀਆਂ ਚੀਜ਼ਾਂ ਨੇ ਬਾਇਓਸਕਿਓਰਿਟੀ ਰਿਸਕ ਆਈਟਮ ਨਾ ਭੇਜੋ, ਔਰ ਆਸਟ੍ਰੇਲੀਆ ਦਾ ਜਿਹੜਾ ਐਗਰੀਕਲਚਰ ਅਤੇ ਇਨਵਾਇਰਮੈਂਟ ਕਲੀਨ ਐਂਡ ਗ੍ਰੀਨ ਇਮੇਜ ਹੈ ਇਹਨੂੰ ਮੇਨਟੇਨ ਕਰਕੇ ਰੱਖੋ, ਇਹ ਸਾਰਿਆਂ ਦੀ ਇੱਕ ਸਾਂਝੀ ਜ਼ਿੰਮੇਵਾਰੀ ਹੈ। ਧੰਨਵਾਦ ਜੀ।
SBS Radio.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।